ਤਿੱਥਾ ਸੀਤੋ ਸੀਤਾ ਮਹਿਮਾ ਮਾਹ। ਕਹਿੰਦੇ ਪਰਮੇਸ਼ਰ ਦੀ ਮਹਿਮਾ ਵਿੱਚ ਜੋ ਮਨ ਸੀਤਾ ਗਿਆ ਭਾਵ ਤਦਾਕਾਰ ਹੋਇਆ। ਸੋ ਇਹ ਜਗ੍ਹਾ ਦੇ ਉੱਤੇ ਕਈ ਬੰਦੇ ਵਿਚਾਰ ਕਰ ਲੈਂਦੇ ਸੀਤਾ ਦਾ ਨਾਮ ਦਿੱਤਾ ਹੋਣਾ, ਨਹੀਂ ਸੀਤੋ ਸੀਤਾ ਦਾ ਮਤਲਬ ਸਿਉਂਤਾ ਹੀ ਸਿਉਂਤਾ ਪਿਆ ਪਰਮਾਤਮਾ ਦੇ ਨਾਮ ਵਿੱਚ। ਰਾਮ ਨਾਮ ਮਨ ਵਿਧੀ ਅਲੇ ਬਿੰਨਿਆ ਗਿਆ ਹੈ, ਮਨ ਵਿਧਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ। ਉਹਨਾਂ ਦਾ ਮਨ ਚਰਨਾ ਕਮਲਾਂ ਵਿੱਚ ਬਿੰਨਿਆ ਗਿਆ ਹੈ। ਸੀਤੋ ਸੀਤਾ ਜਿਵੇਂ ਕੱਪੜੇ ਨੂੰ ਸੂਈ ਨਾਲ ਸਿਉਂ ਦਿੰਦੇ ਚੰਗੀ ਤਰ੍ਹਾਂ, ਇਉਂ ਇੱਕ ਮਿੱਕ ਹੋ ਜਾਂਦੀ ਸੂਈ ਧਾਗਾ ਕੱਪੜੇ ਦੇ ਵਿੱਚ, ਇਉਂ ਰੱਬ ਦੇ ਪਿਆਰਿਆਂ ਦੇ ਹਿਰਦੇ ਵਿੱਚ ਤਿੱਥੇ ਸੀਤੋ ਸੀਤਾ ਮਹਿਮਾ ਮਾਹ। ਰੱਬ ਦੀ ਮਹਿਮਾ ਦੇ ਵਿੱਚ ਉਹਨਾਂ ਦਾ ਮਨ ਸਿਉਂਤਾ ਹੀ ਸਿਉਂਤਾ ਪਿਆ ਹੈ। ਉਹਨਾਂ ਦੇ ਹਿਰਦੇ ਚ ਪਰਮਾਤਮਾ ਸਾਖਿਆਤਕਾਰ ਹੋ ਗਏ ਨੇ। ਜਿਸ ਹਿਰਦੇ ਆਕਾਸ਼ ਵਿੱਚ ਪਰਮੇਸ਼ਰ ਦੀ ਮਹਿਮਾ ਰੂਪ ਮਾਹੇ ਤੋਂ ਭਾਵ ਚੰਦਰਮਾ ਚੜ ਗਿਆ, ਉਸ ਹਿਰਦੇ ਵਿੱਚ ਸੀਤੋ ਸੀਤਾ ਤੋਂ ਭਾਵ ਸੀਤਲਤਾ ਹੀ ਸੀਤਲਤਾ ਵੀ ਹੈ, ਸ਼ਾਂਤੀ ਵੀ ਹੈ, ਇਕਾਗਰਤਾ। ਸੀਤਲਤਾ ਬਹੁਤ ਹੀ ਜ਼ਿਆਦੇ, ਸ਼ਾਂਤ ਚਿੱਤ। ਇਸ ਕਰਕੇ ਇਹ ਸੀਤਲਤਾ ਦਾ ਵਰਣਨ ਨਹੀਂ ਹੋ ਸਕਦਾ। ਮਹਾਰਾਜ ਨੂੰ ਕਹਿਣ ਲੱਗੀ ਸੰਗਤ, ਮਹਾਰਾਜ ਜਿਹੜੀ ਮਨ ਚ ਠੰਡ ਕਹਿਣੇ ਪੈਂਦੀ ਹੈ ਚੰਦਨ ਵਰਗੀ ਹੁੰਦੀ, ਚੰਦਨ ਬਹੁਤ ਠੰਡਾ। ਮਹਾਰਾਜ ਕਹਿੰਦੇ ਨਹੀਂ ਭਾਈ, ਕਹਿੰਦੇ ਮਹਾਰਾਜ ਚੰਦਰਮਾ ਦੀ ਸੀਤਲਤਾ ਵਰਗੀ ਹੁੰਦੀ, ਕਹਿੰਦੇ ਨਹੀਂ। ਕਹਿੰਦੇ ਮਹਾਰਾਜ ਫਿਰ ਜਿਵੇਂ ਸਰਦੀ ਦੀ ਰੁੱਤ ਠੰਡ ਹੁੰਦੀ ਇਹੋ ਜਿਹੀ ਹੁੰਦੀ, ਕਹਿੰਦੇ ਨਹੀਂ ਭਾਈ। ਕਹਿਣ ਲੱਗੇ ਮਹਾਰਾਜ ਫਿਰ ਉਹ ਕਹੀ ਜੀ ਹੁੰਦੀ, ਕਹਿੰਦੇ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ। ਕਹਿੰਦੇ ਨਾਮ ਦੇ ਨਾਲ ਉਹ ਸੀਤਲਤਾ ਹਿਰਦੇ ਚ ਪ੍ਰਗਟ ਹੁੰਦੀ ਆ, ਇਸ ਕਰਕੇ ਉਹ ਹਿਰਦੇ ਦੇ ਵਿੱਚ ਉਹਨਾਂ ਦੇ ਰਾਮ ਦਾ ਨਾਮ ਪਰਮੇਸ਼ਰ ਦਾ ਨਾਮ ਭਰਪੂਰ ਹੈ। ਆਪਣੇ ਆਪਣੇ ਢੰਗ ਨਾਲ ਹਰ ਕੋਈ ਉਹਦਾ ਨਾਮ ਲੈਂਦਾ ਹੈ ਤਾਂ ਉਹ ਇੱਕੋ ਹੀ, ਪਰ ਜਿਹਨੇ ਜਿਸ ਨਿਸ਼ਚੇ ਨਾਲ ਭਾਖਿਆ ਭਾਓ ਅਪਾਰ, ਭਾਖਿਆ ਜਿਹਨੇ ਮੂੰਹ ਚੋਂ ਭਾਖਿਆ ਕੀਤੀ ਬੋਲਿਆ, ਕੋਈ ਬੋਲਿਆ ਰਾਮ ਰਾਮ ਕੋਈ ਖੁਦਾ ਏ। ਇਸ ਕਰਕੇ ਕੋਈ ਰਾਮ ਰਾਮ ਬੋਲਦਾ, ਕੋਈ ਖੁਦਾ ਬੋਲਦਾ, ਕੋਈ ਅੱਲਾ ਕਹਿੰਦਾ, ਕੋਈ ਹੋਰ ਕੁਛ ਕਹਿੰਦਾ, ਕੋਈ ਗੋਡ ਮੈਰੀ ਕਹਿੰਦਾ, ਪਰਮਾਤਮਾ ਦਾ ਨਾਮ ਲਈ ਜਾਂਦੇ ਨੇ। ਹੈ ਸਾਰੇ ਇੱਕੋ ਹੀ, ਪਰ ਕਹਿਣ ਵਾਲੇ ਆਪੋ ਆਪਣੇ ਢੰਗ ਨਾਲ ਉਹਦਾ ਅਭਿਆਸ ਕਰੀ ਜਾਂਦੇ ਨੇ। ਬ੍ਰਹਮ ਗਿਆਨ ਹਰੇਕ ਨੂੰ ਦਿੰਦੇ ਪਰਮਾਤਮਾ। ਸੋ ਜਿਵੇਂ ਆਪਾਂ ਸੋਚਦੇ ਕਿ ਇੱਥੇ ਲੋਕ ਸਾਰੇ ਇੱਦਾਂ ਦੇ ਹੋਣਗੇ, ਨਹੀਂ, ਇੱਥੇ ਵੀ ਕਿਸੇ ਅੰਗਰੇਜ਼ ਬ੍ਰਹਮ ਗਿਆਨੀ ਨਾਲ ਗੱਲ ਹੋਈ, ਕਿਸੇ ਗੁਰਸਿੱਖ ਬ੍ਰਹਮ ਗਿਆਨੀ ਮਹਾਂਪੁਰਸ਼ ਦੀ, ਕਹਿੰਦੇ ਆਪ ਜੀ ਦੀ ਮਹਾਰਾਜ ਗਿਣਤੀ ਕਿੰਨੀ ਕਿਆ, ਅਮਰੀਕਾ ਕੈਨੇਡਾ ਇੱਧਰ ਸਾਰੇ, ਕਹਿੰਦੇ ਇਸ ਵਕਤ 250 ਬ੍ਰਹਮ ਗਿਆਨੀ ਇੱਥੇ ਬੈਠਾ ਅੰਗਰੇਜ਼ਾਂ ਵਿੱਚ ਵੀ, ਕਹਿੰਦੇ ਪਰ ਸਾਨੂੰ ਹੁਕਮ ਹੀ ਨਹੀਂ ਹੋ ਰਿਹਾ ਕੁਛ ਕਰਨ ਦਾ, ਬਸ ਸਮਾਧੀਆਂ ਲਾ ਕੇ ਬੈਠੇ, ਇੰਨੇ ਇੰਨੇ ਸਾਰੇ ਥਾਂ ਬੈਠੇ ਨੇ। ਕਿਉਂਕਿ ਆਪਾਂ ਨੂੰ ਹੁਣ ਇਹ ਲੱਗਦਾ ਕਿ ਦੁਨੀਆਂ 'ਚ ਕੋਈ ਹੈ ਹੀ ਨਹੀਂ, ਉਹ ਇਸ ਕਰਕੇ ਲੱਗਦਾ ਕਿ ਉਹਨਾਂ ਨੂੰ ਹੁਕਮ ਹੀ ਨਹੀਂ। ਉਹ ਕਹਿੰਦੇ ਇੰਨੇ ਗੁਪਤ ਹੋ ਕੇ ਬੈਠੇ ਨੇ, ਕਿਸੇ ਬੰਦੇ ਨੂੰ ਪਤਾ ਹੀ ਲੱਗਦਾ। ਸਿਰਫ ਇੱਕ ਦੂਜੇ ਨੂੰ ਇਹ ਉਦੋਂ ਪਛਾਣਦੇ ਨੇ ਜਦੋਂ ਇਹਨਾਂ ਦੀ ਨਿਗਾਹ ਖੁੱਲੀ ਹੁੰਦੀ ਕਰਕੇ ਪ੍ਰਕਾਸ਼ ਇੱਕ ਦੂਜੇ ਨੂੰ ਦਿਖਦਾ। ਸੋ ਐਸਾ ਹੀ ਬਚਨ ਆਇਆ ਇੱਕ, ਸੋ ਐ ਵਿਸਫੋਟ ਤੋਂ ਕੋਈ ਸਿੰਘ ਆਏ ਸੀ ਇੱਕ ਵਾਰ, ਬਹੁਤ ਪੁਰਾਣੀ ਗੱਲ, 20 ਸਾਲ ਪੁਰਾਣੀ, 30 ਸਾਲ ਪੁਰਾਣੀ, ਨਿਊਯਾਰਕ ਆਏ ਸੀ। ਉਹ ਕਹਿੰਦੇ ਸਾਡੇ ਨਾਲ ਕੋਈ ਬਹੁਤ ਉੱਚ ਕੋਟੀ ਦੇ ਗੁਰਮੁਖ ਪਿਆਰੇ ਗੁਪਤ ਰੂਪ ਦੇ ਵਿੱਚ ਸੀਗੇ, ਉਹ ਨਾਮ ਜਪਣ ਵਾਲੇ, ਕਿਸੇ ਨੂੰ ਦੱਸਦੇ ਨਹੀਂ ਸੀ ਹੁੰਦੇ ਮੈਂ ਕੌਣ ਆ। ਹੁਣ ਵੀ ਹੈਗੇ ਨੇ, ਹਾਲੇ ਤੱਕ ਮੈਂ ਆਪ ਵੀ ਨਹੀਂ ਦਰਸ਼ਨ ਕੀਤੇ ਉਹਨਾਂ ਦੇ, ਨਾ ਹੀ ਉਹ ਕਿਸੇ ਨੂੰ ਮਿਲਦੇ ਨੇ। ਬਸ ਕਹਿੰਦੇ ਠੀਕ ਹੈ ਭਾਈ, ਠੀਕ ਹੈ, ਕੋਈ ਮਿਲਣ ਦੀ ਲੋੜ ਨਹੀਂ, ਸਭ ਠੀਕ ਚੱਲ ਰਿਹਾ। ਸੋ ਉਸ ਵਕਤ ਜਦੋਂ ਆਏ, 2-3 ਸਿੰਘ ਨਾਲ ਸੀ, ਉਹਨਾਂ ਟਿਕਟਾਂ ਲਈਆਂ ਟ੍ਰੇਨ ਦੀਆਂ 4। ਕਹਿੰਦੇ ਇੱਕ ਲੜਕੀ ਰੋਈ ਜਾਵੇ ਗੱਡੀ 'ਚ, ਅੰਗਰੇਜ਼ ਮੇਰੀ ਟਿਕਟ ਗੁੰਮ ਹੋ ਗਈ, ਹੁਣ ਮੈਨੂੰ ਔਖਾ, ਮੈਂ ਡਿਊਟੀ 'ਤੇ ਜਾਣਾ, ਮੈਨੂੰ ਪੁਲਿਸ ਨੇ ਫੜ ਲੈਣਾ। ਉਹ ਗੁਰਮੁਖ ਕਹਿੰਦੇ ਕੋਈ ਨਹੀਂ ਪੁੱਤ, ਤੂੰ ਆਹ ਟਿਕਟ ਮੇਰੀ ਲੈ ਲਾ, ਮੇਰੀ ਕੋਈ ਗੱਲ ਨਹੀਂ, ਤੂੰ ਡਿਊਟੀ 'ਤੇ ਜਾ। ਉਹ ਬਹੁਤ ਖੁਸ਼ ਹੋਈ ਵੀ ਦੇਖੋ ਵੀ ਇਹਨਾਂ ਨੇ ਮੈਨੂੰ ਟਿਕਟ ਦਿੱਤੀ ਆਪਣੀ। ਜਦੋਂ ਕਹਿੰਦੇ ਅਸੀਂ ਉੱਤਰੇ, ਹੁਣ ਕੁਦਰਤੀ ਸੀ ਪੁਲਿਸ ਨੇ ਫੜਨਾ ਹੀ ਸੀ, ਕਹਿੰਦੇ ਉਹ ਫੜ ਕੇ ਸਾਨੂੰ ਲੈ ਗਏ ਜੱਜ ਦੇ ਕੋਲ। ਕਹਿੰਦੇ ਜਦ ਜੱਜ ਦੇ ਕੋਲ ਗਏ, ਭਰੀ ਸਭਾ ਦੇ ਵਿੱਚ ਜੱਜ ਬੈਠਾ, ਕਹਿੰਦੇ ਜਦੋਂ ਇੱਕਦਮ ਆ ਕੇ ਜੱਜ ਬੈਠਾ, ਬੈਠਦੇ ਹੀ ਇੱਕਦਮ ਉੱਠ ਕੇ ਖੜਾ ਹੋ ਗਿਆ। ਉਸੇ ਵਕਤ ਕਹਿੰਦਾ ਮੈਨੂੰ ਮਾਫ਼ੀ ਦੇਣਾ ਸਾਰੇ, 15 ਮਿੰਟ ਲਈ ਮੈਂ ਲੇਟ ਕਰਾਂਗਾ ਸ਼ੁਰੂ ਕੰਮ ਆਪਣਾ। ਕਹਿੰਦੇ ਆਹ ਜਿਹੜੇ 4 ਜਣੇ ਬੈਠੇ ਨੇ, ਮਿਸਟਰ ਸਿੰਘ ਤੁਸੀਂ ਆ ਜਾਓ ਜਰਾ ਕਮਰੇ 'ਚ। ਕਹਿੰਦੇ ਉਹ ਕਮਰੇ 'ਚ ਬੁਲਾ ਲਿਆ ਸਾਨੂੰ ਉਹਨਾਂ ਨੇ। ਕਹਿੰਦੇ ਅਸੀਂ ਸੋਚਿਆ ਬਈ ਸਾਡੇ 'ਤੇ ਖਾਨੀ ਕੇਸ ਜ਼ਿਆਦਾ ਹੀ ਪਾਉਣਗੇ ਕੁਛ, ਜਾਂ ਸਾਨੂੰ ਸਖ਼ਤੀ ਕਰੇਗਾ ਜੱਜ, ਪਤਾ ਨਹੀਂ ਕਿੰਨੀ ਕੁ ਝਾੜ ਝੰਬ ਹੋਣੀ ਸਾਡੀ। ਕਹਿੰਦੇ ਜਦ ਅਸੀਂ ਕਮਰੇ 'ਚ ਗਏ, ਕੁੰਡੀ ਲਾ ਕੇ ਜੱਜ ਬੈਠ ਗਿਆ, ਉਹ ਸਿੰਘ ਮੂਹਰੇ ਹੱਥ ਜੋੜ ਕੇ ਕਹਿੰਦਾ ਜਿਹੜੇ ਖੁਦਾ ਨੂੰ ਲੱਭਦਾ ਸੀ ਪਰਮਾਤਮਾ ਨੂੰ ਮਿਲ ਗਿਆ। ਉਹ ਸਿੰਘ ਹੱਸਣ ਲੱਗ ਪਿਆ, ਕਹਿੰਦੇ ਮਿਲ ਤਾਂ ਮੈਨੂੰ ਵੀ ਗਿਆ। ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ, ਕਹਿੰਦੇ ਅਸੀਂ ਬੜੇ ਹੈਰਾਨ ਤਿੰਨੇ ਜਾਣੇ ਵੀ ਇਹ ਇਹਨਾਂ ਨੂੰ ਕੀ ਹੋ ਗਿਆ। ਉਹ ਕਹਿੰਦੇ ਬੜੀ ਕਿਰਪਾ ਤੁਹਾਡੇ 'ਤੇ, ਉਹ ਕਹਿੰਦੇ ਤੁਹਾਡੇ 'ਤੇ ਬੜੀ ਕਿਰਪਾ। ਉਹ ਕਹਿੰਦੇ ਤੁਹਾਨੂੰ ਪਤਾ ਕਿੱਦਾਂ ਲੱਗਾ? ਕਹਿੰਦੇ ਜਦ ਤੁਸੀਂ ਆ ਕੇ ਮੈਂ ਬੈਠਾ ਨਾ ਤਾਂ ਇੱਕਦਮ ਪ੍ਰਕਾਸ਼ ਹੀ ਪ੍ਰਕਾਸ਼ ਦੇਖਿਆ ਤੁਹਾਡੇ ਦੁਆਲੇ। ਕਹਿੰਦਾ ਮੈਂ ਸੋਚਿਆ ਉਹ ਵੀ ਜਿਸ ਪਰਮਾਤਮਾ ਨੂੰ ਲੱਭਦਿਆਂ ਇੰਨਾ ਸਮਾਂ ਹੋ ਗਿਆ ਉਹ ਤਾਂ ਮੇਰੇ ਕੋਲ ਬੈਠਾ। ਉਸ ਵਕਤ ਜਾ ਕਰਕੇ ਕਹਿੰਦੇ ਆਪਸ 'ਚ ਗੱਲਾਂ ਬਾਤਾਂ ਹੋਈਆਂ, ਕਹਿੰਦੇ ਕਿੰਨੇ ਕੁ ਚਿਰ ਦੀ ਕਿਰਪਾ? ਕਹਿੰਦੇ 250 ਜਨਮ ਹੋ ਗਿਆ ਮੈਨੂੰ ਇਸ ਪਾਸੇ। ਉਹ ਕਹਿੰਦੇ ਮੈਨੂੰ ਵੀ ਕਾਫੀ ਜਨਮ ਹੋ ਗਏ ਨੇ ਭਗਤੀ ਕਰਦਿਆਂ। ਅੰਗਰੇਜ਼ ਕਹਿਣ ਲੱਗਿਆ ਪਰਖਣ ਦਾ ਮਾਰਾ, ਕਹਿੰਦੇ ਅੱਛਾ ਚਲੋ ਇਹ ਦੱਸੋ ਮੇਰੀ ਜੋ ਪਤਨੀ ਆ ਹੌਸਪੀਟਲ ਦੇ ਵਿੱਚ ਆ, ਕੀ ਹੋਏਗਾ, ਲੜਕਾ ਹੋਏਗਾ ਜਾਂ ਲੜਕੀ ਹੋਏਗੀ? ਸਿੰਘ ਕਹਿੰਦਾ ਪਤਾ ਤੇ ਤੁਹਾਨੂੰ ਵੀ, ਤੁਸੀਂ ਮੈਨੂੰ ਕਾਹਨੂੰ ਪੁੱਛਦੇ ਹੋ? ਕਹਿੰਦੇ ਨਹੀਂ ਮੈਂ ਤਸੱਲੀ ਕਰਨੀ ਚਾਹੁੰਦਾ ਮਨ ਦੀ। ਕਹਿੰਦੇ ਤੜਕੇ 3:20 ਦੇ ਉੱਤੇ ਲੜਕਾ ਹੋਏਗਾ ਤੁਹਾਡੇ ਘਰ। ਅੰਗਰੇਜ਼ ਕਹਿੰਦਾ ਬਿਲਕੁਲ ਸਹੀ, 9 ਵਜੇ ਹੀ ਹੋਣਾ ਲੜਕਾ ਮੇਰੇ ਘਰ। ਕਹਿੰਦਾ ਹੁਣ ਮੇਰੀ ਇੱਕ ਬੇਨਤੀ ਪ੍ਰਵਾਨ ਕਰ ਲਓ। ਕਹਿੰਦੇ ਕਿ ਸਾਡੇ ਘਰ ਪ੍ਰਸ਼ਾਦਾ ਜ਼ਰੂਰ ਛਕੋ ਤੁਸੀਂ। ਫਿਰ ਉਹ ਸਿੰਘਾਂ ਨੂੰ ਪ੍ਰਸ਼ਾਦਾ ਛਕਣ ਵਾਸਤੇ ਲੈ ਕੇ ਗਿਆ। ਉਹ ਕਹਿੰਦੇ ਤੁਹਾਡੇ ਕੇਸ ਕੀ ਹੈ? ਕਹਿੰਦੇ ਟਿਕਟ ਐਂ ਕਰਕੇ ਉਹ ਲੜਕੀ ਨੂੰ ਕਹਿੰਦੇ ਛੱਡੋ ਪਰੇ, ਉਹਨੂੰ ਪਾੜੇ ਕਾਗਜ਼ ਜੇ ਡਸਟਬਿਨ ਸੁੱਟਤੇ। ਕਹਿੰਦੇ ਜਾਓ, ਕੋਈ ਕੇਸ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਦਾ ਕੋਈ ਪਤਾ ਹੀ ਨਹੀਂ ਲੱਗਦਾ। ਇੱਕ ਦੂਜੇ ਨੂੰ ਪਛਾਣ ਲੈਂਦੇ ਨੇ ਪਰ ਆਪਾਂ ਨਹੀਂ ਪਛਾਣ ਸਕਦੇ। ਆਪਾਂ ਭਾਵੇਂ ਕੋਲ ਦੀ ਲੰਘ ਜਾਈਏ, ਆਪਣੇ ਭਾਣੇ ਸਾਰੀ ਦੁਨੀਆਂ ਹੀ ਉਹੀ ਜੀ ਹੈ, ਉਹਨਾਂ ਦੇ ਭਾਣੇ ਸਾਰੀ ਦੁਨੀਆਂ ਹੀ ਪਰਮਾਤਮਾ ਰੂਪ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਰੱਬ ਦੇ ਪਿਆਰੇ ਜਿਹੜੇ ਨੇ, ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਦਾ ਵਾਸਾ ਹੋ ਜਾਂਦਾ ਨਾ, ਉਹ ਅਗਿਆਨੀ ਪੁਰਸ਼ਾਂ ਦੀ ਤਰ੍ਹਾਂ ਨਾ ਉਹ ਮਰਦੇ ਨੇ ਨਾ ਹੀ ਠੱਗੇ ਜਾਂਦੇ ਨੇ। ਜਿਨ੍ਹਾਂ ਦੇ ਮਨ ਵਿੱਚ ਸਾਰੇ ਰਮਿਆ ਹੋਇਆ ਅਕਾਲ ਪੁਰਖ ਆ ਕੇ ਵੱਸਦਾ, ਉਹਨਾਂ ਨੂੰ ਕੋਈ ਠੱਗ ਸਕਦਾ, ਨਾ ਉਹਨਾਂ ਨੂੰ ਕੋਈ ਮਾਰ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਮ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਨਾਮ ਹਿਰਦੇ 'ਚ ਵਸਾਉਣ ਲਈ ਸਾਨੂੰ ਅਭਿਆਸ ਕਰਨਾ ਪਵੇਗਾ, ਕਿਉਂਕਿ ਆਪਾਂ ਕਈ ਜਨਮਾਂ ਤੋਂ ਇੱਕ ਜਾਪ ਕਰਦੇ ਹਾਂ, ਪੈਸਾ ਪੈਸਾ, ਮਾਇਆ ਮਾਇਆ, ਪਦਾਰਥ ਪਦਾਰਥ, ਧੀਆਂ ਪੁੱਤਰ ਮੇਰੇ, ਆਹ ਕੰਮ ਮੇਰੇ, ਉਹ ਸਾਡੇ ਮਨ ਦੇ ਅੰਦਰ ਹੀ ਵਸੇ ਜਨਮਾਂ ਜਨਮਾਂ ਤੋਂ ਚੀਜ਼ਾਂ। ਹੁਣ ਵੀ ਆਪਾਂ ਜਨਮ ਲੈ ਕੇ ਸਾਰੇ ਜਾਣੇ ਪਦਾਰਥਾਂ ਦਾ ਹੀ ਨਾਂ ਲੈਂਦੇ ਹਾਂ, ਪਰਮਾਤਮਾ ਦਾ ਨਾਮ ਲੈਂਦੇ ਹੀ ਨਹੀਂ। ਹੁਣ ਉਹਨੂੰ ਮਨ 'ਚ ਵਸਾਉਣਾ ਚੀਜ਼ ਨੂੰ, ਗੰਦੀ ਗੱਲ ਮਨ 'ਚ ਝੱਟ ਵੱਸ ਜਾਂਦੀ ਨਿਆਣੇ ਦੇ, ਅਤੇ ਪੜ੍ਹਾਈ ਕਰਾਉਂਦੇ ਹਾਂ ਨੀਂਦ ਆਉਂਦੀ ਉਹਨੂੰ, ਔਖਾ ਹੁੰਦਾ, ਜ਼ੋਰ ਲਾਉਂਦਾ, ਮਿਹਨਤ ਕਰਦਾ, ਯਾਦ ਹੀ ਨਹੀਂ ਹੋ ਰਿਹਾ। ਸਾਰੀ ABC ਮਸਾਂ ਯਾਦ ਕਰਦਾ, ਗਿਣਤੀ ਮਸਾਂ ਯਾਦ ਕਰਦਾ, ਪੜ੍ਹਾਈ ਮਸਾਂ ਕਰਦਾ, ਅਤੇ ਉੱਦਾਂ ਜਿਹਦਾ ਮਰਜ਼ੀ ਨਾਂ ਪੁੱਛ ਲਵਾ, ਕਿਸੇ ਹੋਰ ਦਾ, ਗਲਤ ਬੰਦਿਆਂ ਦਾ, ਐਕਟਰਾਂ ਉਕਟਾਂ ਦਾ, ਆ ਹੋਰ ਪਤਾ ਨਹੀਂ ਨਿਆਣੇ ਨੂੰ ਕਿੰਨੀਆਂ ਕੁ ਚੀਜ਼ਾਂ ਯਾਦ ਹੁੰਦੀਆਂ ਨੇ, ਜਿਹੜੀਆਂ ਆਲਤੂ ਫਾਲਤੂ ਚੀਜ਼ਾਂ ਸਾਰੀਆਂ ਯਾਦ ਹੁੰਦੀਆਂ। ਪੜ੍ਹਾਈ ਦਾ ਨਾਂ ਲੈ ਦਿਓ ਤਾਂ ਉੱਥੇ ਨਿਆਣਾ ਡਿੱਗਣਾ ਸ਼ੁਰੂ ਹੋ ਜਾਂਦਾ। ਇਹ ਮਨ ਦੀ ਦਸ਼ਾ ਹੈ। ਇਸੇ ਤਰ੍ਹਾਂ ਆਪਾਂ ਨੂੰ ਦੇਖੋ, ਪੁੱਠੀਆਂ ਗੱਲਾਂ ਕਿਸੇ ਨੇ ਸਿਖਾਈਆਂ ਵੀ ਨਹੀਂ ਹੋਣੀਆਂ, ਉਹ ਆਪੇ ਮਨ 'ਚ ਆਈ ਜਾਂਦੀਆਂ ਨੇ। ਪੁੱਠੀਆਂ, ਸਿੱਧੀਆਂ, ਟੇਢੀਆਂ, ਮੇਢੀਆਂ, ਸਭ ਗੱਲਾਂ ਮਨ 'ਚ ਆਉਂਦੀਆਂ। ਹਰ ਇੱਕ ਦਾ ਨੰਬਰ, ਫੋਨ ਨੰਬਰ, ਗੱਡੀ ਨੰਬਰ, ਘਰ ਨੰਬਰ, ਇੰਡੀਆ ਤੱਕ ਦੇ ਹਰ ਚੀਜ਼ਾਂ ਸਭ ਕੁਛ ਸਾਡੇ ਮਨ 'ਚ, ਪਰ ਪਰਮਾਤਮਾ ਦਾ ਨਾਮ ਨਹੀਂ ਆਉਂਦਾ, ਕਿਉਂਕਿ ਉੱਧਰ ਨੂੰ ਮਨ ਜਾ ਕੇ ਖੁਸ਼ ਹੀ ਨਹੀਂ, ਪਰ ਸਮਝ ਪਏਗੀ ਕਿ ਨਾਮ ਤੋਂ ਬਿਨਾਂ ਕਲਿਆਣ ਵੀ ਨਹੀਂ। ਇਸ ਕਰਕੇ ਸਾਨੂੰ ਪਰਮਾਤਮਾ ਦਾ ਨਾਮ ਵਾਰ ਵਾਰ ਅਭਿਆਸ ਕਰਨਾ ਪੈਂਦਾ, ਵਾਰ ਵਾਰ ਅਭਿਆਸ ਕਰਨਾ ਪੈਂਦਾ, ਕਿਰਪਾ ਮੰਗਣੀ ਪੈਂਦੀ, ਜਪਜੀ ਸਾਹਿਬ ਦੇ ਪਾਠ, ਕਦੇ ਮੂਲ ਮੰਤਰ ਦੇ ਪਾਠ ਕਰਦਿਆਂ ਕਰਦੇ ਫੇਰ ਵੀ ਨਹੀਂ ਵੱਸਦਾ ਮਨ 'ਚ, ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਫਿਰ ਹਉਮੈ ਹੋਣ ਲੱਗ ਜਾਂਦੀ, ਮੈਂ ਇੰਨੇ ਪਾਠ ਕਰਦਾ, ਮੈਂ 9 ਵਜੇ ਉੱਠਦਾ। ਉਹ ਜਿਹੜਾ ਮਾੜਾ ਮੋਟਾ ਨੇੜੇ ਹੋਣ ਲੱਗੇ ਸੀ ਉਹ ਹੋਰ ਦੂਰ ਹੋ ਗਏ ਸਮਕ। ਹੁਣ ਫਿਰ ਇੱਥੇ ਕੀ ਚੀਜ਼ ਕੰਮ ਕਰਦੀ? ਇੱਥੇ ਬੇਨਤੀਆਂ, ਕਿਰਪਾ ਮਹਾਰਾਜ, ਕਿਰਪਾ ਕਰੋ ਸੱਚੇ ਪਾਤਸ਼ਾਹ, ਮੇਰੇ ਤਾਂ ਹਉਮੈ ਹੋਰ ਵੱਧ ਗਈ, ਮਹਾਰਾਜ ਕਹਿੰਦੇ ਜੋੜੇ ਝਾੜ ਸੰਗਤ ਦੇ, ਜੂਠੇ ਭਾਂਡੇ ਮਾਂਝ, ਝਾੜੂ ਦੇ, ਸਫਾਈ ਕਰ, ਉੱਥੇ ਸਫਾਈ ਕਰ ਜਿੱਥੇ ਕੋਈ ਵੀ ਨਹੀਂ ਕਰਦਾ ਜਾ ਕੇ, ਨਿਮਰਤਾ ਚ ਆ ਜਾ ਰਹਾ। ਜੇ ਤੂੰ ਨੀਵਾਂ ਨਾ ਹੋਇਆ ਫੇਰ ਨਹੀਂ ਕਿਰਪਾ ਹੋਣੀ। ਜਦ ਐਂ ਦੇਖ ਲੈਂਦੇ ਬਿਲਕੁਲ ਮਿੱਟੀ ਹੋ ਗਿਆ, ਬਿਲਕੁਲ ਨਿਮਰਤਾ ਚ ਆ ਗਿਆ, ਨੀਵਾਂ ਹੋ ਗਿਆ, ਭਾਈ ਮੰਝ ਦੀ ਤਰ੍ਹਾਂ, ਭਾਈ ਮੰਝ ਨੂੰ ਐਨ ਚੰਗੀ ਤਰ੍ਹਾਂ ਰੋਲਿਆ, ਖੂਹ ਚ ਡਿੱਗ ਪਿਆ ਅਖੀਰ ਲੱਕੜਾਂ ਸਮੇਤ। ਅਖੀਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਉੱਠ ਕੇ ਦੌੜੇ, ਜਾ ਕੇ ਖੂਹ ਚੋਂ ਕੱਢ ਕੇ ਗਲ ਨਾਲ ਲਾਇਆ, ਮੰਝ ਪਿਆਰਾ ਗੁਰੂ ਨੂੰ ਗੁਰ, ਮੰਝ ਪਿਆਰਾ ਮੰਝ ਗੁਰੂ ਕਾ ਬੋਹਿਤਾ ਜਗ ਲੰਘਣਹਾਰਾ। ਜਦੋਂ ਐਨ ਬਿਲਕੁਲ ਬੰਦਾ ਚਰਨਾਂ ਦੀ ਧੂੜ ਹੀ ਹੋ ਜਾਂਦਾ, ਉਦੋਂ ਜਾ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਤਾਂ ਸਤਿਗੁਰੂ ਕਹਿੰਦੇ ਨਾ ਉਹ ਮਰਹਿ ਨਾ ਠਾਗੇ ਜਾਹੇ, ਨਾ ਉਹ ਮਰਦੇ ਨੇ ਆਤਮਕ ਮੌਤ, ਨਾ ਉਹ ਠੱਗੇ ਜਾਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਠੱਗਾਂ ਤੋਂ, ਮਾਇਆ ਰੂਪ ਠੱਗਣੀ ਤੋਂ, ਜਿਨ੍ਹਾਂ ਦੇ ਹਿਰਦੇ ਚ ਨਾਮ ਦਾ ਵਾਸਾ ਹੋ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤਿੱਥੈ ਭਗਤ ਵਸਹਿ ਕੇ ਲੋਆ, ਕਰਹਿ ਆਨੰਦ ਸੱਚਾ ਮਨ ਸੋਏ। ਮਹਾਰਾਜ ਕਹਿੰਦੇ ਜਿੱਥੇ ਉਪਾਸ਼ਨਾ ਕਾਣ ਵਾਲੇ ਮਹਾਤਮਾ ਬਖਸ਼ਿਸ਼ ਵਾਲੇ ਰਹਿੰਦੇ ਨੇ ਨਾ, ਉਸ ਜਗ੍ਹਾ ਛੋਟੇ ਭਗਤਾਂ ਦੇ ਕੇ ਤੋਂ ਭਾਵ ਕਿਤਨੇ ਹੀ ਲੋਕ ਸੇਵਾ ਟਹਿਲ ਕਰਨ ਵਾਲਿਆਂ ਦੇ ਵਸਦੇ ਨੇ ਉਹਨਾਂ ਵਾਸਤੇ। ਅਥਵਾ ਜਿਹੜੀ ਉਹ ਅਵਸਥਾ ਜਿੱਥੇ ਉਹ ਚਲੇ ਜਾਂਦੇ ਨੇ, ਉਸ ਅਵਸਥਾ ਵਿੱਚ ਕਿੰਨੇ ਹੀ ਕੇ ਲੋ ਤੋਂ ਭਾਵ ਕਿਤਨੇ ਹੀ ਲੋਕਾਂ ਦੇ ਹੋਰ ਥਾਵਾਂ ਤੋਂ ਆ ਕੇ ਭਗਤ ਵਸਦੇ ਨੇ। ਸੱਚਖੰਡ ਚ ਇਕੱਲੇ ਧਰਤੀ ਤੋਂ ਨਹੀਂ ਜਾਂਦੇ, ਬ੍ਰਹਿਮੰਡ ਵਿੱਚ ਹੋਰ ਵੀ ਸ੍ਰਿਸ਼ਟੀਆਂ ਨੇ, ਉੱਥੇ ਵੀ ਨਾਮ ਜਪਣ ਵਾਲੇ ਨੇ, ਉਹ ਵੀ ਜਾਂਦੇ ਨੇ ਉੱਥੇ। ਕਹਿੰਦੇ ਉਹ ਪਿਆਰਿਆਂ ਦੀ ਸੇਵਾ ਕਰਨ ਵਾਸਤੇ ਹੋਰ ਵੀ ਭਗਤ ਉੱਥੇ ਜਾਂਦੇ ਨੇ। ਕਹਿੰਦੇ ਜਿਹੜੇ ਉੱਥੇ ਰਹਿ ਕੇ ਸੇਵਾ ਕਰਦੇ ਨੇ ਉਹਨਾਂ ਨੂੰ ਕੀ ਫਲ ਮਿਲਦਾ? ਕਹਿੰਦੇ ਉਹ ਮਨ ਵਿੱਚ ਸੱਚੇ ਪ੍ਰਮਾਤਮਾ ਦਾ ਆਨੰਦ ਧਾਰਨਾ ਕਰਦੇ ਨੇ। ਕਰਹਿ ਆਨੰਦ ਸੱਚਾ ਮਨ ਸੋਏ, ਤਿੱਥੈ ਭਗਤ ਵਸਹਿ ਕੇ ਲੋ। ਕਹਿੰਦੇ ਬਖਸ਼ਿਸ਼ ਕਾਂਡ ਵਾਲੇ ਜਿਹੜੇ ਨੇ, ਕਿਤਨੇ ਹੀ ਭਗਤ ਲੋਕ ਜਿਹੜੇ ਨੇ, ਤਿਸ ਪ੍ਰਮਾਤਮਾ ਚ ਵਸਦੇ ਨੇ, ਉਹਦੇ ਵਿੱਚ ਲੀਨ ਹੋ ਜਾਂਦੇ ਨੇ, ਵਿੱਚ ਹੀ ਸਮਾ ਜਾਂਦੇ ਨੇ। ਹੌਲੀ ਹੌਲੀ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ। ਕਰੈ ਆਨੰਦ ਸੱਚਾ ਮਨ ਸੋਏ। ਉਹ ਉਪਾਸ਼ਨਾ ਵਾਲੇ, ਉਹ ਬਖਸ਼ਿਸ਼ ਵਾਲੇ ਜਿਹੜੇ ਭਗਤ ਨੇ ਨਾ, ਉਹ ਮਨ ਦੇ ਵਿੱਚ ਸੱਚੇ ਵਾਹਿਗੁਰੂ ਦਾ ਆਨੰਦ ਧਾਰਨ ਕਰ ਲੈਂਦੇ ਨੇ ਆਪਣੇ ਹਿਰਦੇ ਚ। ਉਹਨਾਂ ਦੇ ਮਨ ਦੇ ਚ ਆਨੰਦ ਹੀ ਆਨੰਦ, ਅਸਲ ਆਨੰਦ ਨਾਮ ਪਰਮੇਸ਼ਰ ਦਾ ਹੀ ਆ, ਆਨੰਦ ਸਰੂਪ ਵਾਹਿਗੁਰੂ ਉਹਨਾਂ ਦੇ ਹਿਰਦੇ ਚ ਵਾਸਾ ਕਰ ਜਾਂਦੇ ਨੇ, ਉਹ ਆਪ ਹੀ ਆਨੰਦਿਤ ਹੋ ਜਾਂਦੇ ਨੇ। ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਵਾਹਿਗੁਰੂ ਫਿਰ ਵਸਦਾ ਕਿੱਥੇ ਆ? ਜਿੱਥੇ ਜਾ ਕੇ ਤੁਸੀਂ ਕਹਿੰਦੇ ਤਿੱਥੈ ਭਗਤ ਵਸੈ ਕੇ ਲੋ, ਉੱਥੇ ਉੱਥੇ ਐਂ ਹੁੰਦਾ, ਉੱਥੇ ਉਹ ਕਿਹੜੀ ਥਾਂ ਜਿੱਥੇ ਆਪ ਜੀ ਕਹਿੰਦੇ ਉੱਥੇ ਐਂ ਹੁੰਦਾ, ਉਹ ਕਿੱਥੇ ਕੁ ਥਾਂ? ਮਹਾਰਾਜ ਜੀ ਸਾਡੇ ਤਾਂ ਕਦੇ ਵੱਡੇ ਵਡੇਰਿਆਂ ਨੇ ਵੀ ਦੇਖੀ ਹੋਣੀ ਥਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਕੁ ਤੱਕ ਦੀ ਉਪਾਸ਼ਨਾ ਕਰੀਏ ਨਾ, ਉਹੀ ਥਾਂ ਦੇਖਦਾ। ਤੁਸੀਂ ਸ਼ਿਵ ਲੋਕ ਦੀ ਆਰਾਧਨਾ ਕੀਤੀ, ਸ਼ਿਵ ਲੋਕ ਦੇਖਿਆ, ਬ੍ਰਹਮ ਲੋਕ ਦੇਖਿਆ, ਵਿਸ਼ਨ ਲੋਕ ਦੇਖਿਆ, ਪਰ ਇਹ ਥਾਂ ਨਹੀਂ ਕਦੇ ਤੁਸੀਂ ਦੇਖੀ। ਉਹ ਮਹਾਰਾਜ ਥਾਂ ਕਿਹੜੀ ਆ? ਸੱਚਖੰਡ ਵਸੈ ਨਿਰੰਕਾਰ। ਕਹਿੰਦੇ ਸਿੱਧੋ ਨਿਰੰਕਾਰ ਪਰਮਾਤਮਾ ਪ੍ਰਤੱਖ ਸੱਚਖੰਡ ਵਿੱਚ ਵਸਦਾ, ਜਾ ਕੇ ਉੱਥੇ ਜਾ ਕੇ ਅਵਸਥਾ ਬਣਦੀ। ਜਿੱਥੇ ਜਿਵੇਂ ਇੱਕ ਬੰਦਾ ਕਹਿੰਦਾ ਸੀ ਕਿ ਇਹ ਸੱਚਖੰਡ ਕੋਈ ਨਹੀਂ, ਇਹ ਦਿਮਾਗ ਵਿੱਚ ਹੀ ਇਹ ਸਾਰੀਆਂ ਅਵਸਥਾ, ਇਹ ਨਾਸਤਿਕ ਪਰੇ ਤੋਂ ਪਰੇ ਪਏ ਨੇ ਆਪਣੇ ਚ, ਪੁੱਠੀਆਂ ਗੱਲਾਂ ਕਰਨ ਵਾਲੇ ਪਰੇ ਤੋਂ ਪਰੇ ਪਏ ਨੇ ਮਹਾਰਾਜ ਦੀ ਬਾਣੀ ਤੇ। ਕਿੰਤੂ ਦੂਜਾ ਬੰਦਾ ਨਹੀਂ ਕਰੂਗਾ ਕਦੇ ਵੀ। ਬਾਹਰਲੇ ਬੰਦੇ ਸਾਰੇ ਡਰਦੇ ਆ ਵੀ ਬਾਣੀ ਐ ਆ ਬਾਣੀ, ਸਾਡੇ ਆਪਣੇ ਬੰਦੇ ਹੀ ਕਿੰਤੂ ਕਰਦੇ ਨੇ, ਉਹ ਵੀ ਉਹ ਲੋਕ ਜਿਹੜੇ ਨਾਸਤਿਕ ਨੇ, ਉਹ ਵੀ ਉਹ ਲੋਕ ਜਿਨ੍ਹਾਂ ਨੂੰ ਕੱਖ ਦਾ ਗਿਆਨ ਨਹੀਂ, ਜਿਨ੍ਹਾਂ ਦੇ ਅਖਬਾਰਾਂ ਵਿੱਚ ਬੜੇ ਬੜੇ ਆਰਟੀਕਲ ਆਉਂਦੇ ਬਾਣੀ ਦੇ ਵਿਰੁੱਧ, ਕਦੇ ਉਹਨਾਂ ਨੂੰ ਜਾ ਕੇ ਦੇਖੋ। ਕਈ ਵਾਰ ਤਾਂ ਕਲੀਨਛੇ ਵੀ ਹੁੰਦਾ, ਕਈ ਵਾਰੀ ਉਹਨੇ ਅੰਮ੍ਰਿਤੀ ਨਹੀਂ ਛਕਿਆ, ਉਹਨੂੰ ਇਹ ਨਹੀਂ ਪਤਾ ਜਪਜੀ ਸਾਹਿਬ ਕੀ ਚੀਜ਼ ਹੈ। ਜੇ ਪਤਾ ਵੀ ਉਹ, ਚਲੋ ਪੰਜ ਕਕਾਰ ਵੀ ਪਹਿਨੇ ਹੋਣਗੇ ਤਾਂ ਉਹਦੀ ਕੋਈ ਅਵਸਥਾ ਹੀ ਨਹੀਂ। ਅੰਮ੍ਰਿਤ ਵੇਲੇ ਉਹਨੂੰ ਪਤਾ ਅੰਮ੍ਰਿਤ ਵੇਲੇ ਦਾ ਮੂੰਹ ਕਿੱਧਰ ਨੂੰ ਹੁੰਦਾ, ਉਹਨੂੰ ਇਹ ਵੀ ਨਹੀਂ ਪਤਾ ਹੁੰਦਾ। ਕਈ ਸਾਰਾ ਕੁਛ ਖਾਈ ਪੀ ਤੁਰੇ ਜਾਂਦੇ ਨੇ, ਨਾਲ ਫੇਰ ਵੀ ਲਿਖਦੇ ਨੇ, ਉਹਨਾਂ ਨੂੰ ਇਹ ਪਤਾ ਹੀ ਨਹੀਂ ਪ੍ਰਯੋਜਨ ਕੀ ਹੈ, ਕਿਉਂ ਚੀਜ਼ ਲਿਖੀ ਹੈ। ਅੱਜ ਤੋਂ ਇੰਨੇ ਸੌ ਸਾਲ ਪਹਿਲਾਂ ਵਿੱਚ ਇੰਨੇ ਬ੍ਰਹਮ ਗਿਆਨੀ ਮਹਾਂਪੁਰਸ਼ ਹੋ ਚੁੱਕੇ ਪੰਥ ਵਿੱਚ, ਉਹਨਾਂ ਨੇ ਤਾਂ ਕਦੇ ਨਹੀਂ ਕਿਹਾ। ਬ੍ਰਹਮ ਗਿਆਨੀ ਜਿੰਨੇ ਵੀ ਹੋਏ ਨੇ ਹੁਣ ਤੱਕ, ਹੁਣ ਵੀ ਬੈਠੇ ਨੇ, ਉਹਨਾਂ ਨੇ ਤਾਂ ਕਦੇ ਨਹੀਂ ਕਿਹਾ ਕੁਛ ਵੀ। ਇਹ ਜਿੰਨੀਆਂ ਬਾਣੀਆਂ ਦਾ ਲੋਕ ਰੌਲਾ ਪਾਉਂਦੇ ਨੇ, ਆਹ ਨੀ ਠੀਕ ਲਿਖਿਆ, ਆਹ ਨੀ ਠੀਕ ਲਿਖਿਆ, ਇਹ 300 ਸਾਲ ਪਹਿਲਾਂ ਦੀ ਲਿਖਤਾ, ਦਸਵੇਂ ਪਾਤਸ਼ਾਹ ਦੇ ਹੱਥੀਂ ਲਿਖਿਆ ਹੋਇਆ ਜਿਹੜਾ ਖਰੜਾ, ਉਹ ਮਹਾਰਾਜਾ ਨਾਭਾ ਦੇ ਘਰ ਹੁਣ ਵੀ ਪਿਆ। ਮਹਾਰਾਜਾ ਨਾਭਾ ਨੇ ਲੱਖਾਂ ਰੁਪਏ ਦੇ ਕੇ ਉਹ ਖਰੀਦ ਕੇ ਕਿਸੇ ਬੰਦੇ ਤੋਂ ਆਪਣੇ ਘਰ ਰੱਖਿਆ ਹੁਣ ਤੱਕ, ਕਿਉਂਕਿ ਮਹਾਰਾਜਾ ਨਾਭਾ ਨੂੰ ਸ਼ੌਂਕ ਸੀ ਦਸਵੇਂ ਪਾਤਸ਼ਾਹ ਦੀਆਂ ਜਿੰਨੀਆਂ ਚੀਜ਼ਾਂ ਨੇ ਨਾ, ਸ਼ਾਇਦ ਰਾਜਾ ਰਿਪਦੁੰਮਨ ਸਿੰਘ ਸੀ ਉਹਨਾਂ ਦਾ ਨਾਂ, ਉਹ ਦੇਖੋ ਲਿਆ ਕੇ ਭਾਵੇਂ ਕੋਈ ਕਹੇ ਨਾ ਕੰਘਾ ਦਸਵੇਂ ਪਾਤਸ਼ਾਹ ਦਾ ਪੀਰ ਬੁੱਧੂ ਸ਼ਾਹ ਵਾਲਾ, ਹਾਂਜੀ ਕਿੰਨੇ ਪੈਸੇ ਲੈਣੇ ਗੱਲ ਕਰੋ, ਜੇ ਤੁਸੀਂ ਨਹੀਂ ਸੰਭਾਲਦੇ ਲਿਆਓ, ਉਹਦੇ ਘਰੇ ਆ, ਉਹ ਇੰਨੀਆਂ ਚੀਜ਼ਾਂ ਉਹਦੇ ਘਰੇ ਨੇ ਵੀ ਮਹਾਨ ਕੋਸ਼ ਵਿੱਚ ਦੇਖੋ ਪੜ੍ਹ ਕੇ, ਮਹਾਰਾਜਾ ਨਾਭਾ, ਮਹਾਰਾਜਾ ਪਟਿਆਲਾ, ਇਹਨਾਂ ਦਾ ਸਾਰਾ ਬਿਓਰਾ ਲਿਖਿਆ ਹੈ, ਇਹਨਾਂ ਦੇ ਘਰਾਂ ਚ ਕੀ ਆ ਦਸਵੇਂ ਪਾਤਸ਼ਾਹ ਨੇ ਦੇਣਾ, ਮਹਾਰਾਜਾ ਨਾਭਾ ਦੇ ਘਰੇ ਕੀ ਪਿਆ, ਕਿਤਨੀਆਂ ਚੀਜ਼ਾਂ ਦਸਵੇਂ ਪਾਤਸ਼ਾਹ ਨੇ ਮਹਾਰਾਜ ਨਾਭਾ ਦੇ ਘਰੇ ਪਈਆਂ ਨੇ, ਉਹ ਦਸਮ ਗ੍ਰੰਥ ਦੇ ਪੱਤਰੇ ਉਹਦੇ ਘਰ ਮਹਾਰਾਜ ਦੇ ਟਾਈਮ ਦੇ ਲਿਖੇ ਹੋਏ ਪਏ ਨੇ ਹੁਣ ਤੱਕ, ਉਹ ਖਰੀਦ ਕੇ ਰੱਖੇ ਹੋਏ ਨੇ ਉਹਦੇ, ਪਰ ਉਹ ਦਰਸ਼ਨ ਕਰਾਉਂਦੇ ਨੇ ਕਿਸੇ ਨੂੰ, ਮਹਾਨ ਕੋਸ਼ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ। ਸੋ ਇਸ ਕਰਕੇ ਕਹਿੰਦੇ ਨੇ ਵੀ ਕਿਸੇ ਨੂੰ ਇਹਨਾਂ ਗੱਲਾਂ ਦਾ ਗਿਆਨ ਹੀ ਨਹੀਂ, ਸਿਆਣਿਆਂ ਪੁਰਸ਼ਾਂ ਤਾਂ ਇੱਥੋਂ ਤੱਕ ਜਿਵੇਂ ਇੰਨਾ ਰੌਲਾ ਪੈਂਦਾ, ਮਹਾਰਾਜ ਨੂੰ ਵੀ ਪੁੱਛ ਲਿਆ, ਮਹਾਰਾਜ ਨੇ ਤਾਂ ਯੈਸ ਕਰਤੀ, ਸਾਡਾ ਹੀ ਸਾਰਾ ਕੁਝ, ਅਸੀਂ ਆਪ ਹੀ ਕਰਵਾਇਆ, ਸਿੱਖਿਆ ਦੇਣ ਹਿੱਤ ਲਿਖਿਆ ਤਾਂ ਕਿ ਭੜਕੇ ਨਾ ਕੋਈ, ਅਸੀਂ ਕਿਸੇ ਹੋਰ ਨਿਸ਼ਾਨੇ ਨੂੰ ਚੀਜ਼ ਲਿਖਦੇ ਹਾਂ, ਲੋਕ ਉਹਦਾ ਗਲਤ ਅਰਥ ਕੱਢਦੇ ਨੇ, ਗਲਤ ਮਤਲਬ ਕੱਢਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਖਿਆ ਤਾਂ ਸਾਰਾ ਸਿੱਖਿਆ ਨੂੰ ਹੀ ਸੀ, ਪਰ ਕਹਿੰਦੇ ਜਿਹੜਾ ਮੇਰਾ ਪੁੱਤ ਹੈ, ਮੇਰਾ ਸਿੱਖ ਹੈ, ਉਹ ਨਾ ਕਦੇ ਉਲਟ ਬੋਲੂਗਾ ਮੇਰੇ, ਜਿਹੜਾ ਮੇਰਾ ਪੁੱਤ ਨੀ, ਜਿਹੜਾ ਮੇਰਾ ਸਿੱਖ ਨੀ, ਜਿਹਦੇ ਮਨ ਚ ਸ਼ਰਧਾ ਨੀ, ਉਹੀ ਉਲਟ ਬੋਲੂਗਾ ਮੇਰੇ। ਕਹਿੰਦੇ ਉਹਨੇ ਨਾਲ ਨਾ ਰਲਿਓ ਤੁਸੀਂ, ਉਹਨੇ ਤਾਂ ਨਰਕਾਂ ਨੂੰ ਜਾਣਾ ਹੀ ਜਾਣਾ, ਉਹਨੂੰ ਤਾਂ ਸਜ਼ਾ ਮਿਲਣੀ ਹੀ ਮਿਲਣੀ ਹੈ, ਪਰ ਮੇਰੇ ਸਿੱਖ ਪੁੱਤ ਉਹਦੇ ਨਾਲ ਤੁਸੀਂ ਨਾ ਰਲਿਓ, ਨਾ ਹੀ ਉਹ ਤੇ ਵਿਸ਼ਵਾਸ ਕਰਿਓ, ਨਾ ਹੀ ਉਹਦੇ ਵੱਲ ਜਾਇਓ, ਕਿਸੇ ਦੀ ਲਿਖਤ ਵੱਲ ਨਾ ਜਾਇਓ। ਜੇ ਗਲਤ ਹੁੰਦਾ ਤਾਂ ਬਾਬਾ ਦੀਪ ਸਿੰਘ ਕਹਿ ਦਿੰਦੇ, ਭਾਈ ਮਨੀ ਸਿੰਘ ਕਹਿ ਦਿੰਦੇ, ਸੰਤ ਬਾਬਾ ਸੁੰਦਰ ਸਿੰਘ ਖਾਲਸਾ ਕਹਿ ਦਿੰਦੇ, ਬਾਬਾ ਗੁਰਬਚਨ ਸਿੰਘ ਖਾਲਸਾ ਕਹਿ ਦਿੰਦੇ, ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਸਾਨੂੰ ਕਹਿ ਦਿੰਦੇ, ਭਾਈ ਆਹ ਚੀਜ਼ ਨੀ ਪੜ੍ਹਨੀ, ਗਲਤ ਹੈ, ਇਹ ਬਾਣੀ ਨਹੀਂ ਹੈ। ਸੋ ਇਸ ਕਰਕੇ ਇੰਨੇ ਨੇ ਵੱਡੇ ਬ੍ਰਹਮ ਗਿਆਨੀ ਹੋਏ ਨੇ, ਉਹ ਐਵੇਂ ਹੋ ਕੇ ਚਲੇ ਗਏ ਸੰਸਾਰ ਤੋਂ, ਤੇ 300 ਸਾਲ ਪਹਿਲਾਂ ਚੀਜ਼ ਲਿਖੀ ਸੀ, ਅੱਜ ਹੀ ਰੌਲਾ ਪਾਉਣਾ ਸੀ ਇਹਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸੱਚਖੰਡ ਵਸੈ ਨਿਰੰਕਾਰ, ਸਤ ਸੰਗਤ ਰੂਪੀ ਸੱਚਖੰਡ ਵਿੱਚ ਨਿਰੰਕਾਰ ਵਸਦਾ। ਨਿਰੰਕਾਰ ਦੇ ਦੋ ਹੀ ਥਾਂ ਨੇ, ਇੱਕ ਇੱਥੇ ਜਿੱਥੇ ਆਪਾਂ ਬੈਠੇ ਹਾਂ, ਇੱਕ ਪਰਲੋਕ ਸੱਚਖੰਡ, ਦੋ ਹੀ ਥਾਂ ਨੇ ਜਿੱਥੇ ਨਿਰੰਕਾਰ ਦਾ ਪ੍ਰਤੱਖ ਵਸਦਾ, ਹਰ ਟਾਈਮ ਹਰਿਮੰਦਰ ਸਾਹਿਬ ਦੇ ਅੰਦਰ ਵਾਸਾ ਹੈ ਨਿਰੰਕਾਰ ਦਾ। ਹਰਿਮੰਦਰ ਸਾਹਿਬ ਬਾਰੇ ਕੌਣ ਕੀ ਜਾਣੇ, ਆਹ ਮੋਟੀਆਂ ਅੱਖਾਂ ਜਾਣਦੇ ਕਿਤੇ, ਇਹਨਾਂ ਮੋਟੀਆਂ ਅੱਖਾਂ ਨਾਲ ਹਰਿਮੰਦਰ ਸਾਹਿਬ ਕੀ ਦੇਖਦਾ, ਕੁਛ ਵੀ ਨਹੀਂ ਦੇਖਦਾ। ਜਿੰਨਾ ਹਰਿਮੰਦਰ ਸਾਹਿਬ ਇਹਨਾਂ ਮੋਟੀਆਂ ਅੱਖਾਂ ਨਾਲ ਦੇਖਦਾ, ਜਦੋਂ ਅੰਦਰਲੀਆਂ ਅੱਖਾਂ ਖੁੱਲਦੀਆਂ ਤਾਂ ਉੱਥੇ ਜਦੋਂ ਦੇਖਦਾ ਬੰਦਾ ਹੈਰਾਨ ਰਹਿ ਜਾਂਦਾ ਵੀ ਇੰਨਾ ਕੁਛ ਹਰਿਮੰਦਰ ਸਾਹਿਬ ਦੇ ਵਿੱਚ, ਸਾਨੂੰ ਤਾਂ ਪਤਾ ਹੀ ਨਹੀਂ ਸੀ ਹੁਣ ਤੱਕ। ਇਸ ਕਰਕੇ ਹਰਿਮੰਦਰ ਸਾਹਿਬ ਚ ਬੜੀ ਬਖਸ਼ਿਸ਼ ਅਕਾਲ ਪੁਰਖ ਦੀ, ਸੋ ਅਕਾਲ ਪੁਰਖ ਦਾ ਬਸ ਹਰੀ ਦਾ ਹੀ ਮੰਦਰ ਹੈ। ਕਹਿ ਸਕਦੇ ਸੀ ਗੁਰੂ ਨਾਨਕ ਮੰਦਰ ਥਾਪਿਆ, ਮੈਂ ਗੁਰੂ ਅਰਜਨ ਮੰਦਰ ਥਾਪਿਆ, ਕਿਉਂ ਕਿਹਾ ਉਹਨਾਂ ਨੇ ਕਿ ਇਹ ਹਰਿਮੰਦਰ ਸਾਹਿਬ ਹੈ, ਕਿਉਂਕਿ ਵਾਕਈ ਹਰੀ ਦਾ ਮੰਦਰ ਹੈ, ਪਰਮਾਤਮਾ ਦਾ ਆਪਣਾ ਮੰਦਰ। ਕਰ ਕਰ ਵੇਖੈ ਨਦਰ ਨਿਹਾਲ, ਜਿਸ ਵੇਲੇ ਉਹ ਉਪਾਸ਼ਨਾ ਕਰਨ ਵਾਲਿਆਂ ਉੱਤੇ ਨਦਰ ਕਰਕੇ ਵੇਖਿਆ, ਕਿਰਪਾ ਦ੍ਰਿਸ਼ਟੀ ਨਾਲ ਪਰਮਾਤਮਾ ਦੇਖਦਾ ਨਾ, ਤਾਂ ਉਹਨਾਂ ਨੂੰ ਨਿਹਾਲ ਨਿਹਾਲ ਕਰਦਾ। ਹਾਲ ਨਾਮ ਦੁੱਖਾਂ ਦਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਨਾਮ ਦੁੱਖਾਂ ਦਾ ਹੈ। ਨੇ ਤੋਂ ਭਾਵ ਹੁੰਦਾ ਰਹਿਤ, ਨਿਹਾਲ ਨਿਹਾਲ, ਕਰ ਕਰ ਵੇਖਿਆ ਨਦਰ ਨਿਹਾਲ, ਉਹ ਨਦਰ ਕਰਕੇ ਜਦੋਂ ਵੇਖਦਾ ਨਾ ਪਰਮਾਤਮਾ ਕਿਰਪਾ ਦ੍ਰਿਸ਼ਟੀ ਨਾਲ ਆਪਣੇ ਪਿਆਰਿਆਂ ਵੱਲ ਤੱਕਦਾ, ਨਿਹਾਲ ਕਰ ਦਿੰਦਾ, ਦੁੱਖਾਂ ਤੋਂ ਰਹਿਤ ਕਰ ਦਿੰਦਾ ਆਪਣੇ ਪਿਆਰਿਆਂ ਨੂੰ। ਇਸ ਕਰਕੇ ਸੱਚਖੰਡ ਵਸੈ ਨਿਰੰਕਾਰ, ਸੱਚਾ ਜੋ ਨਿਰੰਕਾਰ ਹੈ, ਭੇਦ ਭਾਵ ਤੋਂ ਰਹਿਤ, ਉਹਦੇ ਵਿੱਚ ਸਾਰੇ ਵਸਦੇ ਨੇ, ਉਹ ਸਾਰਿਆਂ ਵਿੱਚ ਵਸਦਾ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਆਪਾਂ ਉਹਦੇ ਵਿੱਚ ਆ, ਉਹ ਸਾਡੇ ਵਿੱਚ ਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੌ ਤੂੰ ਜਾਣ ਆਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, तुद बिन दूजा अवर न कोए, तू कर कर वेख्या जाना सोए, जन नानक गुरमुख प्रगट होए। कर कर वेख्या नदर निहाल। जिस वे बख्शिश कान वाले वड्डे भगत लोग छोटिया भगतां ते कृपा दृष्टि करते ने, उन्हां नूं अगे निहाल करी जांदे ने। तिथे खंड मंडल वर भंड, जिथे कर्म तो भाव बख्शिश कांड वाले भगत रहिंदे ने, उस जगह दे उत्ते काम आदिक अशुभ गुणा दा खंडन हुंदा, सत संतोख आदिक शुभ गुणा दा मंडल स्थापन हुंदा, क्योंकि उन्हां दा अपना अंतकरण रूप भांडा जिहड़ा ना वर तो भाव श्रेष्ठ है। अते होर ना जगियासुआं दे अंतकरण रूप भांड तो भाव भांडे नूं श्रेष्ठ करदे ने। अपना भांडा नाम दा भरिया होया, दूजे दे भांडे नूं स्थापित करदे ने। जे को कथा है तां अंत ना अंत, जे कोई पुरश उन्हां दे गुणा नूं कथन करके अंत लैणा चाहे, नहीं हो सकदा, उहदा ही अंत हो जांदा। ब्रह्म ज्ञानी दा अंत नहीं हुंदा, नाले ब्रह्म ज्ञानी दे बराबर आपां उहदी बिरती मुताबक उहनूं जाण नहीं सकदे। लोकी छाला मारदे ने, असीं ब्रह्म ज्ञान दी बिरती नूं फड़ लांगे, असीं ऐ कर लांगे। ब्रह्म ज्ञानी दा तां हिसाब किताब वखरा ही हुंदा। महाराज कहिंदे जे बाहरों भुल चुक बोलदे भी खरे हर भाणे, ब्रह्म ज्ञानी नूं ना पुन लगे ना पाप लगे, असीं उहनूं की कहना। ब्रह्म ज्ञान दी अवस्था विच उह माफ ही हो जांदा सारा कुछ। जिवें परमेश्वर है, परमेश्वर जे अज सारी दुनिया मुका देवे, उहनूं थोड़ी पाप लगण नूं लगदा ही नहीं। सारी दुनिया एक होर बना देवे, उहनूं फिर पुन नहीं लगदा। ਉਹ ਬ੍ਰਹਮ ਗਿਆਨੀ ਪਰਮੇਸ਼ਰ ਚ ਦੇ ਲੀਨ ਹੁੰਦੇ ਨੇ। ਉਹ ਜੋ ਮਰਜ਼ੀ ਇੱਥੇ ਕਰ ਦੇਣ ਨਾ ਕਰ ਦੇਣ, ਉਹਨਾਂ ਨੂੰ ਦੋਨਾਂ ਗੱਲਾਂ ਨਾਲ ਕੋਈ ਮਤਲਬ ਹੀ ਨਹੀਂ ਹੁੰਦਾ, ਨਾ ਪੁੰਨ ਨਾ ਪਾਪ, ਕਿਉਂਕਿ ਨਾਮ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਦੇ ਅੰਦਰ ਉਹੀ ਪ੍ਰਕਾਸ਼ ਹੈ ਜੋ ਪਰਮੇਸ਼ਰ ਵਿੱਚ ਹੈ। ਤਿੱਥੇ ਲੋਆ ਲੋਆ ਆਕਾਰ, ਉਹਨਾਂ ਬਖਸ਼ਿਸ਼ ਕਾਣ ਵਾਲਿਆਂ ਦੇ ਜਿਹੜੇ ਆਕਾਰ ਨੇ ਨਾ, ਭਾਵ ਵਿਅਕਤੀ ਅੰਦਰ ਪਰਮੇਸ਼ਰ ਦਾ ਲੋਆ ਲੋਆ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ। ਜੇ ਜਿਵ ਹੁਕਮ ਤਿਵੈ ਤਿਵਕਾਰ, ਜਿਵੇਂ ਜਿਵੇਂ ਪਰਮੇਸ਼ਰ ਦਾ ਹੁਕਮ ਹੁੰਦਾ ਉਵੇਂ ਉਵੇਂ ਕੰਮ ਕਰਦੇ। ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਜਿੱਥੇ ਬਖਸ਼ਿਸ਼ ਕਾਣ ਵਾਲੇ ਭਗਤ ਰਹਿੰਦੇ, ਉਹ ਜਗ੍ਹਾ ਦਿੱਤੇ ਸ਼ਰਧਾਲੂ ਹੀ ਲੋਕਾਂ ਦੀ ਆਕਾਰ ਸੇਵਾ ਟਹਿਲ ਕਰਨ ਵਾਸਤੇ ਆ ਕੇ ਰਹਿੰਦੇ ਨੇ। ਉਪਾਸ਼ਨਾ ਵਾਲੇ ਵੱਡੇ ਭਗਤ ਜਿਸ ਜਿਸ ਪ੍ਰਕਾਰ ਹੁਕਮ ਕਰਦੇ ਉਵੇਂ ਉਵੇਂ ਕੰਮ ਕਰਦੇ ਨੇ। ਵੇਖੈ ਵਿਕਸੈ ਕਰ ਵਿਚਾਰ, ਕਹਿੰਦੇ ਵੱਡੇ ਭਗਤਾਂ ਦੁਆਰੇ ਸੇਵਾ ਕਰਨ ਵਾਲੇ ਛੋਟੇ ਜਗਿਆਸੂ ਲੋਕ ਵੇਦਾਂ ਸ਼ਾਸਤਰਾਂ ਦਾ ਵਿਚਾਰ ਕਰਕੇ, ਗੁਰੂ ਦੇ ਸ਼ਬਦ ਦਾ ਵਿਚਾਰ ਕਰਕੇ, ਸਤਿ ਸਤ ਦੇ ਨਿਰਣੇ ਦਾ ਵਿਚਾਰ ਕਰਕੇ ਆਪਣੇ ਸਵੈ ਸਰੂਪ ਨੂੰ ਦੇਖ ਕੇ ਖੁਸ਼ ਹੁੰਦੇ ਨੇ ਅੰਦਰੋਂ। ਨਾਨਕ ਕਥਨਾ ਕਰਡਾ ਸਾਰ, ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਆ ਕਿ ਉਪਾਸ਼ਨਾ ਕਰਨ ਵਾਲੇ ਬਖਸ਼ਿਸ਼ ਕਾਣ ਵਾਲੇ ਭਗਤਾਂ ਦੇ ਸੰਪੂਰਨ ਜਸ ਦਾ ਕਥਨ ਕਰਨਾ ਤਾਂ ਕਰੜਾ ਸਾਰ ਫਲਾਦ ਵਾਂਗੂ ਕਰਦਾ। ਜੀਵ ਦੀ ਬਾਣੀ ਉਹਨਾਂ ਦੇ ਸਮਗਰ ਜਸ ਨੂੰ ਕਥਨ ਨਹੀਂ ਕਰ ਸਕਦੀ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ, ਗੁਰ ਕੀ ਮਹਿਮਾ ਵੇਦ ਨਾ ਜਾਣੈ, ਤੁਛ ਮਾਤ ਸੁਣ ਸੁਣ ਵਿਖਾਉਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਤਿੱਥੈ ਖੰਡ ਮੰਡਲ ਵਰ ਭੰਡ, ਇਸ ਪਰਮਾਤਮਾ ਵਿੱਚ ਨੌ ਖੰਡ ਮੰਡਲ, 400 ਕੋਹਾਂ ਦਾ ਤੇ ਵਰ ਭੰਡ ਬ੍ਰਹਿਮੰਡ, ਵੱਡਾ ਭਾਡਾ ਸਮੁੰਦਰ, ਇਹ ਸਾਰੇ ਅਧਿਆਸਤ ਭਾਵ ਕਲਪਤ ਰੂਪ ਚ ਵਸ ਰਹੇ ਨੇ। ਦੇਖਣ ਨੂੰ ਨੇ ਸਾਰੀਆਂ ਚੀਜ਼ਾਂ, ਪਰ ਹੈ ਨੀ ਵਾਸਤਵ ਦੇ ਵਿੱਚ। ਜੇ ਕੋ ਕਥਾ ਤਾਂ ਅੰਤ ਨਾ ਅੰਤ, ਜੇ ਕੋਈ ਉਹਨਾਂ ਖੰਡਾਂ ਬ੍ਰਹਿਮੰਡਾਂ ਨੂੰ ਕਥਨ ਕਰੇ, ਪਰਮੇਸ਼ਰ ਦੇ ਗੁਣਾਂ ਨੂੰ ਕਥਨ ਕਰਕੇ ਅੰਤ ਲੈਣਾ ਚਾਹੇ, ਤਾਂ ਉਹ ਅੰਤ ਨਹੀਂ ਪਾ ਸਕਦਾ। ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਕਹਿੰਦੇ ਉਹ ਪਰਮਾਤਮਾ ਵਿੱਚ ਲੋਕਾਂ ਹੀ ਲੋਕਾਂ ਦੇ ਆਕਾਰ ਨੇ। ਇੱਥੇ ਲੋਹ ਲੋਹ ਤੋਂ ਭਾਵ ਪ੍ਰਕਾਸ਼ ਹੀ ਪ੍ਰਕਾਸ਼ ਦੇ ਆਕਾਰ ਨੇ। ਅਸਲ ਭਾਵ ਅਰਥ ਇਹ ਹੈ ਇਹਦਾ, 14 ਲੋਕਾਂ ਜਿੰਨੇ ਕੁ ਲੋਕ ਨੇ ਉਹ ਜੀਆਂ ਦੇ ਆਕਾਰ ਨੇ, ਸਾਰੇ ਕਲਪਤ ਰੂਪ ਨੇ। ਪਰ ਜਿਹਦੇ ਜਿਹਦੇ ਪਰਮੇਸ਼ਰ ਦਾ ਹੁਕਮ ਹੁੰਦਾ ਉਵੇਂ ਉਵੇਂ ਜੀਵ ਕੰਮ ਕਰਦੇ ਨੇ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਕਹਿੰਦੇ ਤਿੱਥੇ ਸੱਚਖੰਡ ਦੀ ਅਵਸਥਾ ਇੱਥੇ ਕਥਨ ਕੀਤੀ ਹੈ। ਤਿੱਥੇ ਲੋਹ ਲੋਹ ਆਕਾਰ, ਸਾਹਮਣੇ ਬੈਠੇ ਐਂ ਜਿਵੇਂ ਆਪਾਂ ਬੈਠੇ ਹਾਂ, ਇਉਂ ਬੈਠੇ ਵੀ ਨੇ ਰੱਬ ਦੇ ਪਿਆਰੇ, ਪਰ ਸਰੀਰ ਨਹੀਂ ਹੁੰਦਾ ਉੱਥੇ, ਉੱਥੇ ਪ੍ਰਕਾਸ਼ ਦਾ ਆਕਾਰ ਬੈਠਾ ਹੁੰਦਾ। ਲੋ ਲੋ ਕਈ ਲੋਕਾਂ ਦੇ ਆਕਾਰ ਭਾਵ ਧਰਤੀ ਤੋਂ ਬਿਨਾਂ ਹੋਰ ਧਰਤੀਆਂ ਦੇ ਆ ਕੇ ਰੱਬ ਦੇ ਪਿਆਰੇ ਪ੍ਰਕਾਸ਼ ਸਰੂਪ ਆਤਮਾ ਉੱਥੇ ਬੈਠੀ ਹੈ ਉਹਨਾਂ ਦੀ। ਜਿਵੇਂ ਜਿਵੇਂ ਹੁਕਮ ਹੁੰਦਾ ਉਵੇਂ ਉਵੇਂ ਕਾਰ ਕਰਨ ਜਾਂਦੇ ਨੇ। ਜਿਵੇਂ 10ਵੇਂ ਪਾਤਸ਼ਾਹ ਕਹਿੰਦੇ ਮੈਨੂੰ ਹੁਕਮ ਕੀਤਾ ਤੇ ਮੈਂ ਇੱਥੇ ਸੰਸਾਰ ਦੇ ਅੰਦਰ ਤਾਂ ਆਇਆ, ਹੁਕਮ ਹੋ ਗਿਆ, ਚਲੋ ਭਾਈ ਸੰਸਾਰ ਦੇ ਅੰਦਰ ਪ੍ਰਚਾਰ ਕਰਨਾ ਜਾ ਕੇ। ਕਿਉਂ ਰੱਬ ਦੇ ਪਿਆਰੇ ਨੂੰ ਹੁਕਮ ਹੁੰਦਾ ਜਿਵੇਂ ਜਿਵੇਂ ਉਵੇਂ ਉਵੇਂ ਆ ਕੇ ਕਾਰ ਕਰਦੇ ਸੰਸਾਰ ਦੇ ਉੱਤੇ। ਮਹਾਰਾਜ ਦੀ ਕਿਰਪਾ ਨਾਲ ਵੇਖੈ ਵਿਗਸੈ ਕਰ ਵਿਚਾਰ। ਕਹਿੰਦੇ ਇਹ ਗੱਲ ਨੂੰ ਵਿਚਾਰੋ ਕਿ ਪਰਮੇਸ਼ੁਰ ਆਪਣੀ ਰਚੀ ਹੋਈ ਜਿਹੜੀ ਸੰਸਾਰਬਾਜ਼ੀ ਨੂੰ ਵੇਖ ਕੇ ਆਪ ਹੀ ਪ੍ਰਸੰਨ ਹੁੰਦਾ। ਸੋ ਜਿਵੇਂ ਬੱਚਾ ਆਪਣੀ ਗੇਮ ਨੂੰ ਦੇਖ ਕੇ ਆਪੇ ਹੀ ਹੱਸਦਾ ਰਹਿੰਦਾ, ਆਪੇ ਹੀ ਸੁੱਟ ਦਿੰਦਾ, ਆਪੇ ਹੀ ਬਣਾ ਲੈਂਦਾ, ਆਪੇ ਹੀ ਐਂ ਕਰਦਾ, ਪਰਮਾਤਮਾ ਵੀ ਆਪਣੀ ਖੇਡ ਖੇਡ ਰਿਹਾ। ਸ੍ਰਿਸ਼ਟੀ ਦੀ ਵੱਡੀ ਸਾਰੀ ਖੇਡ ਹੈ। ਕਦੇ ਦੈਂਤ ਬਣਾ ਤੇ ਲੜਾ ਤੇ ਦੇਵਤਿਆਂ ਨਾਲ, ਕਦੇ ਦੇਵਤੇ ਲੜਾ ਤੇ, ਹੁਣ ਵੀ ਐਂ ਕਰਦਾ। ਮੰਦ ਬੁੱਧੀਆਂ ਨਾਲ ਬੁੱਧੀ ਵਾਲਿਆਂ ਨੂੰ ਲੜਾਈ ਜਾਂਦਾ, ਨਾਸਤਕਾਂ ਨੂੰ ਆਸਤਕਾਂ ਨਾਲ ਲੜਾਈ ਜਾਂਦਾ। ਨਾਸਤਕਾਂ ਨੂੰ ਪਹਿਲਾਂ ਤਾਂ ਚੜਾਈ ਜਾਊਗਾ, ਟਿੱਲੇ ਤੇ ਪੂਰੇ ਚੜਾ ਕੇ ਇਕਦਮ ਥੱਲੇ ਸੁੱਟ ਕੇ ਆਸਤਕਾਂ ਦੀ ਜਿੱਤ ਕਰਾ ਦਿੰਦਾ। ਇਹ ਉਹਦੀ ਖੇਡ ਹੀ ਹੈ ਸਾਰੀ ਪਰਮਾਤਮਾ ਦੀ। ਨਾਸਤਕਾਂ ਨੂੰ ਪਹਿਲਾਂ ਕੁਛ ਨਹੀਂ ਕਹਿਣਾ, ਕਰੀ ਜਾਓ ਕਰੀ ਜਾਓ। ਪਹਿਲਾਂ ਉਹ ਸਮਝਦੇ ਹੋਏ ਅਸੀਂ ਠੀਕ ਹਾਂ, ਅਸੀਂ ਠੀਕ ਹਾਂ, ਅਸੀਂ ਠੀਕ ਹਾਂ। ਅਖੀਰ ਜਾ ਕੇ ਪਤਾ ਲੱਗਦਾ ਕਿ ਇਸ ਤਾਂ ਗਲਤ ਹੈ, ਅਸੀਂ ਬੜੀ ਭਾਰੀ ਗਲਤੀ ਕੀਤੀ, ਸੰਤ ਪਤਾ ਹੀ ਨਹੀਂ ਸੀ ਜੀ ਇਹਨਾਂ ਗੱਲਾਂ ਦਾ। ਨਾਨਕ ਕਥਨਾ ਕਰੜਾ ਸਾਰ। ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ, ਪਰਮੇਸ਼ਰ ਦੇ ਜਸ ਦਾ ਕਥਨ ਕਰਨਾ ਸਾਰ ਤੋਂ ਭਾਵ ਸੋਨੇ ਵਾਂਗ ਕਰੜਾ ਤੇ ਬਰੀਕੀ ਵਾਲਾ ਵੀ ਹੈ, ਸਾਰ ਤੋਂ ਭਾਵ ਸਾਰ ਤੱਤ ਲੋਹੇ ਵਰਗਾ ਵੀ ਹੈ। ਕਹਿੰਦੇ ਕਥਨਾ ਕਰਨਾ ਬਹੁਤ ਔਖਾ, ਪਰਮਾਤਮਾ ਦਾ ਕਥਨ ਨਹੀਂ ਕੀਤਾ ਜਾ ਸਕਦਾ। ਕਿਉਂ? ਸਤਿਗੁਰੂ ਮਹਾਰਾਜ ਨੇ ਇਹ 37ਵੀਂ ਪੌੜੀ ਚ 194 ਅੱਖਰਾਂ ਦੁਆਰਾ ਆਪਾਂ ਨੂੰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਹਲੇ ਵੀ ਆਪਾਂ ਇਹ ਪੌੜੀ ਦੇ ਬਹੁਤ ਸੂਖਮ ਜਿਹੇ ਅਰਥ ਕੀਤੇ ਨੇ, ਬਹੁਤ ਡੂੰਘਾਈ ਚ ਨਹੀਂ ਗਏ ਹਾਂ। ਤੁਹਾਨੂੰ ਲੱਗਦਾ ਹੋਵੇਗਾ ਡੂੰਘਾਈ ਦੇ ਅਰਥ ਹੋ ਗਏ ਨੇ, ਪਰ ਉਹ ਤਾਂ ਉੱਧਰ ਹੀ ਕੀਤੇ ਹੋਏ, ਪਹਿਲਾਂ ਹੀ ਕਰ ਚੁੱਕੇ ਸਾਰੇ ਅਰਥ, ਜਿੱਥੇ ਬਹੁਤ ਡੂੰਘਾਈ ਵਿੱਚ। ਇਹ ਅਖੀਰਲੀ ਸਟੇਜ ਹੈ ਬ੍ਰਹਮ ਗਿਆਨੀ ਦੀ। ਨਾਨਕ ਕਥਨਾ ਕਰੜਾ ਸਾਰ, 7ਵੀਂ ਭੂਮਿਕਾ ਇੱਥੇ ਆ ਕੇ ਮੁੱਕ ਜਾਂਦੀ, 7ਵੀਂ ਭੂਮਿਕਾ। 8ਵੀਂ ਭੂਮਿਕਾ ਸਤਿਗੁਰ ਦੀ ਆਪਣੀ ਭੂਮਿਕਾ ਹੈ, ਜਿੱਥੇ ਬਾਬਾ ਬੁੱਢਾ ਜੀ, ਭਾਈ ਪਾਰੋ ਜੀ, ਬਾਬਾ ਗੁਰਬਖਸ਼ ਸਿੰਘ, ਰਾਮ ਕੁਆਰ ਤਿੰਨ ਜਾਣੇ ਗਏ ਨੇ। ਕਿਉਂਕਿ ਕਿਹਾ ਸੀ ਬਾਬਾ ਜੀ ਨੂੰ, ਬਾਬਾ ਜੀ ਤੁਸੀਂ ਅੱਗੇ ਸੰਭਾਲੋ ਸੇਵਾ। ਕਹਿੰਦੇ ਨਾ ਮਹਾਰਾਜ। ਭਾਈ ਪਾਰੋ ਨੂੰ ਤੀਜੇ ਪਾਤਸ਼ਾਹ ਕਹਿੰਦੇ ਅੱਗੇ ਆ ਜਾਓ, ਤੁਸੀਂ ਚੌਥੇ ਪਾਤਸ਼ਾਹ ਬਣ ਜਾਓ। ਕਹਿੰਦੇ ਨਾ ਮਹਾਰਾਜ। ਬਾਬਾ ਗੁਰਬਖਸ਼ ਸਿੰਘ, ਰਾਮ ਕੁਆਰ ਵੀ ਇਸ ਅਵਸਥਾ ਦੇ ਮਾਲਕ। ਉਹ 8ਵੀਂ ਅਵਸਥਾ ਕੱਲ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ। ਜਤ ਪਹਾਰਾ ਧੀਰਜ ਸੁਨਿਆਰ, 8ਵੀਂ ਭੂਮਿਕਾ। ਉਹ ਇਹ ਤੁਰਿਆ ਅਵਸਥਾ, ਉਹ ਤੁਰਿਆ ਅਤੀਤ ਅਵਸਥਾ ਹੈ। ਤੁਰਿਆ ਅਤੀਤ ਅਵਸਥਾ ਕਿਸੇ ਦੀ ਬਣਦੀ ਨਹੀਂ, ਜਿਹਦੀ ਬਣਦੀ ਉਹ 7 ਦਿਨ ਤੋਂ ਵੱਧ ਜਿਉਂਦਾ ਨਹੀਂ ਰਹਿ ਸਕਦਾ, ਕਿਉਂਕਿ ਸਰੀਰਕ ਕਿਰਿਆ ਹੀ ਖਤਮ ਹੋ ਜਾਂਦੀ ਉਹਦੀ। ਸਰੀਰਕ ਕਿਰਿਆ ਖਤਮ ਹੋਣ ਕਰਕੇ ਉਹਨੂੰ ਸਰੀਰ ਛੱਡਣਾ ਹੀ ਪੈਂਦਾ। ਇਹ ਬਣੀ ਤਾਂ ਹੈ ਕਈ ਮਹਾਂਪੁਰਖਾਂ ਦੀ, ਫਿਰ ਉਹਨਾਂ ਦੀ ਕਿਰਿਆ ਨਹੀਂ ਠੀਕ ਰਹਿੰਦੀ, ਇਸ ਕਰਕੇ ਉਹ ਬਹੁਤ ਛੇਤੀ ਸੰਸਾਰ ਚੋਂ ਚਲੇ ਜਾਂਦੇ ਨੇ। ਕੱਲ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ। ਆਓ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਬਸ ਇਹੀ ਬੇਨਤੀ ਕਰਾਂਗੇ। ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਜੀ, ਆਹ ਕਹਿੰਦਾ ਫਲਾਨਾ, ਆਹ ਕਹਿੰਦਾ। ਬਸ ਜੇ ਸਿੱਖੋ ਤਾਂ ਡਟੇ ਰਹੋ ਆਪਣੇ ਥਾਂ ਤੇ, ਕਿਸੇ ਦੇ ਕਹਿਣ ਸੁਣਨ ਦੀ ਕੋਈ ਲੋੜ ਨਹੀਂ ਹੈ। ਬਸ ਬਾਬਾ ਦੀਪ ਸਿੰਘ ਤੇ ਯਕੀਨ ਰੱਖੋ। ਸੋ ਮਹਾਂਪੁਰਖਾਂ ਸਾਰਿਆਂ ਬ੍ਰਹਮ ਗਿਆਨੀਆਂ ਤੇ ਯਕੀਨ ਰੱਖੋ। ਅਸੀਂ ਸਧਾਰਨ ਵਿਅਕਤੀ ਨੂੰ ਮੰਨਦੇ ਹੀ ਨਹੀਂ, ਮਾਨਤਾ ਹੀ ਨਹੀਂ ਦਿੰਦੇ। ਅਸੀਂ ਉਹਨਾਂ ਬੰਦਿਆਂ ਨੂੰ ਮੰਨਦੇ ਹੀ ਨਹੀਂ ਜਿਹੜੇ ਬੰਦਿਆਂ ਦੇ ਅੰਦਰ ਗਿਆਨ ਨਹੀਂ। ਬ੍ਰਹਮ ਗਿਆਨ ਵਾਲਾ ਜਿੱਦਣ ਕਹਿ ਦੋ ਕੋਈ ਗੱਲ, ਉਦਣ ਮੰਨਾਂਗੇ। ਬ੍ਰਹਮ ਗਿਆਨੀ ਕਹੇ ਕੋਈ ਗੱਲ, ਬ੍ਰਹਮ ਗਿਆਨੀ ਤੋਂ ਥੱਲੇ ਥੱਲੇ ਤਾਂ ਅਸੀਂ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ। ਇਸ ਕਰਕੇ ਜੋ ਕੋਈ ਮਰਜ਼ੀ ਬੋਲੀ ਜਾਵੇ, ਲਿਖੀ ਜਾਵੇ, 10ਵੇਂ ਪਾਤਸ਼ਾਹ ਦੀ ਬਾਣੀ ਤੋਂ ਨਿਸ਼ਚਾ ਨਹੀਂ ਡਲਾਉਣਾ। ਜਿਹੜਾ ਡਲਾਵੇਗਾ ਉਹ ਆਪਣੇ ਆਪ ਨੂੰ ਪਰੇ ਹੀ ਰੱਖ ਲਵੇ, ਮੈਂ ਸਿੱਖ ਹੀ ਨਹੀਂ ਹਾਂ। ਬਸ ਇੱਥੇ ਮਨ ਆਪਣਾ ਖੜਾ ਲੈਣਾ ਲਿਆ ਕੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਅਸੀਂ ਤਾਂ ਪ੍ਰੈਕਟੀਕਲੀ ਤੌਰ ਤੇ ਦੇਖੀਆਂ ਹੋਈਆਂ, ਹਰ ਇੱਕ ਚੀਜ਼ ਨੂੰ ਪਰਖਿਆ ਦੇਖਿਆ। ਮਨ ਹੀ ਨਹੀਂ ਮੰਨਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਸੇ ਬਾਣੀ ਤੇ ਕਿੰਤੂ ਕਰ ਜਾਈਏ। ਇਸ ਕਰਕੇ ਨਾਸਤਿਕਤਾ ਭਰੇ ਲੋਕ ਉਹ ਨੇ ਜਿਹੜੇ ਕਿੰਤੂ ਪਰੰਤੂ ਕਰਦੇ ਨੇ, ਇਹਨਾਂ ਗੱਲਾਂ ਦੇ ਉੱਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ। ਮਹਾਰਾਜ ਨੇ ਕਿਹਾ ਮੈਂ ਸਿੱਖਿਆ ਦੇਣ ਲਈ ਸਭ ਕੁਝ ਲਿਖਿਆ, ਮੇਰੇ ਮਨ ਚ ਕੋਈ ਵਿਕਾਰ ਨਹੀਂ ਜਾਂ ਮੈਂ ਮਾੜੀ ਭਾਵਨਾ ਨਾਲ ਕੋਈ ਚੀਜ਼ ਨਹੀਂ ਲਿਖੀ। ਲੋਕਾਂ ਦੇ ਨਿਆਣੇ ਡਾਕਟਰ ਬਣਦੇ ਨੇ ਤੇ ਡਾਕਟਰੀ ਵਿੱਚ ਕੀ ਨਹੀਂ ਪੜ੍ਹਾਇਆ ਜਾਂਦਾ ਬੱਚੇ ਨੂੰ, ਕਿਹੜਾ ਅੰਗ ਨਹੀਂ ਦੱਸਿਆ ਜਾਂਦਾ ਵੀ ਕੀ ਬਿਮਾਰੀਆਂ ਲੱਗਦੀਆਂ। ਕਹਿੰਦੇ ਜੇ ਮੈਂ ਦੱਸ ਦਿੱਤਾ ਤਾਂ ਕੀ ਹੋ ਗਿਆ, ਬਿਮਾਰੀਆਂ ਕਿੱਥੋਂ ਲੱਗਦੀਆਂ, ਕਿਵੇਂ ਹੁੰਦੀਆਂ, ਦੁਨੀਆਂ 'ਚ ਪਿੱਛੇ ਮਾੜੇ ਲੋਕਾਂ ਨੇ ਕੀ ਕੀ ਕੰਮ ਕੀਤੇ ਮਾੜੇ, ਤਾਂ ਕਿ ਉਹਨਾਂ ਤੋਂ ਸਿੱਖ ਕੇ ਅਸੀਂ ਗਲਤੀ ਨਾ ਕਰੀਏ, ਅਸੀਂ ਮਾੜੇ ਪਾਸੇ ਨਾ ਜਾਈਏ। ਇਸ ਕਰਕੇ ਅਕਾਲ ਦੀ ਉਸਤਤ ਕੀਤੀ ਹੈ, ਬਚਿੱਤਰ ਨਾਟਕ ਲਿਖਿਆ ਮਹਾਰਾਜ ਨੇ। ਜਾਪ ਸਾਹਿਬ ਦੇ ਵਿੱਚ ਅਕਾਲ ਉਸਤਤ ਹੈ, ਅਕਾਲ ਦੀ ਨਮਸਕਾਰਾਂ ਕੀਤੀਆਂ ਪਰਮਾਤਮਾ ਨੂੰ। ਜੋ ਹੈ ਸੋ ਸੱਚ ਹੈ, ਇਸ ਕਰਕੇ ਜਿਹਨੇ ਸੱਚ ਮੰਨਣਾ, ਖੰਡੇ ਦੀ ਲਕੀਰ ਖਿੱਚਤੀ ਮਹਾਰਾਜ ਨੇ, ਜਿਹਨੇ ਤਾਂ ਟੱਪਣਾ। ਬਾਬਾ ਦੀਪ ਸਿੰਘ ਕਹਿੰਦੇ ਉਹ ਆ ਜਾਓ ਇੱਧਰ, ਜਿਹਨੇ ਮਰਨਾ ਤੇ ਜਿਹਨੇ ਨਹੀਂ ਮਰਨਾ ਘਰਾਂ ਦਾ ਮੋਹ ਕਰਨਾ ਉਧਰ ਰਹਿ ਜਾਓ, ਸਾਰੇ ਟੱਪੇ ਆਏ, ਹੁਣ ਵੀ ਖੰਡੇ ਦੀ ਲਕੀਰ ਹੈ, ਜਿਹਨੇ ਟੱਪ ਕੇ ਆਉਣਾ ਉਹ ਆ ਜਾਓ, ਜਿਹਨੇ ਨਾਸਤਿਕਾਂ ਵਿੱਚ ਜਾਣਾ ਨਾਸਤਿਕ ਬਣਨਾ ਜਿਵੇਂ ਮਰਜ਼ੀ ਨਾਸਤਿਕ ਬਣਿਆ ਰਹੇ, ਬਸ ਇਹ ਕੋ ਮਹਾਰਾਜ ਦੇ ਉੱਤੇ ਜੇ ਭਰੋਸਾ ਜੇ ਸ਼ਰਧਾ ਹੈ ਫਿਰ ਸਤਿਗੁਰੂ ਨੇ ਜੋ ਲਿਖ ਦਿੱਤਾ ਸੱਤ 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 ਕਰਕੇ ਮਰਨਾ, ਉਹਨੂੰ ਵਿਸ਼ਵਾਸ ਨਹੀਂ ਦਿਲਾਉਣਾ, ਜਿਨ੍ਹਾਂ ਦਾ ਵਿਸ਼ਵਾਸ ਡੋਲ ਗਿਆ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਣੀ, ਇਸ ਕਰਕੇ ਵਿਸ਼ਵਾਸ ਨਹੀਂ ਦਿਲਾਉਣਾ, ਆਪਣਾ ਨਿਸ਼ਚਾ ਰੱਖਣਾ ਬਸ ਸੱਚੇ ਪਾਤਸ਼ਾਹ ਤੁਸੀਂ ਧੰਨ ਹੋ, ਤੁਸੀਂ ਸੱਤ ਹੋ, ਕਿਉਂ ਕਹਿ ਕੇ ਅਕਾਲ ਪੁਰਖ ਦਾ ਜਾਪ ਕਰਨਾ, ਵਾਹਿਗੁਰੂ 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 ਚਾਤਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਗੋਬਿੰਦੇ ਮੁਕੰਦੇ ਉਧਾਰੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਹਰੀਆਂ ਕਰੀਆਂ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਗੋਬਿੰਦੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਹਰੀਆਂ ਕਰੀਆਂ ਨਿਰਨਾਮੇ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਗੋਬਿੰਦੇ ਮੁਕੰਦੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਹਰੀਆਂ ਕਰੀਆਂ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਗੋਬਿੰਦੇ ਮੁਕੰਦੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਹਰੀਆਂ ਕਰੀਆਂ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਗੋਬਿੰਦੇ ਮੁਕੰਦੇ ਉਧਾਰੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਹਰੀਆਂ ਕਰੀਆਂ ਵਾਹਿਗੁਰੂ 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 ਦੁਕਾਲੰ ਪਰਣਾਸੀ ਦਯਾਲੰ ਸਰੂਪੇ ਦੁਕਾਲੰ ਪਰਣਾਸੀ ਸਦਾਯੰਗ ਸੰਗੇ ਅਪੰਗੰ ਬਿਪੂਤੇ ਸਦਾਯੰਗ ਸੰਗੇ ਅਪੰਗੰ ਬਿਪੂਤੇ ਦੁਕਾਲੰ ਪਰਣਾਸੀ ਦਯਾਲੰ ਸਰੂਪੇ ਦੁਕਾਲੰ ਪਰਣਾਸੀ ਸਦਾਯੰਗ ਸੰਗੇ ਅਪੰਗੰ ਬਿਪੂਤੇ ਸਦਾਯੰਗ